ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਜ਼ਮੀਨ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 74 ਤੇ ਗੌਰ ਖੋਸ ਕਰਨ ਡੇ ਸਾਂ, ਜਿਹਦਾ ਉਨਵਾਨ ਸੀ ਦੁਨੀਆਂ ਦਾ ਨੂਰ। ਅੱਜ ਅਸੀਂ ਐਸੇ ਸਬਕ ਤੇ ਮਜ਼ੀਦ ਤੁਹਾਨੂੰ ਗਿਆਨ ਕਰਾਂਗੇ। ਲੋਕ ਉਸ ਸ਼ਖਸ ਨੂੰ ਜਿਹੜਾ ਪਹਿਲੇ ਅੰਨਾ ਸੀ ਫਰੀਸਿਆਂ ਦੇ ਕੋਲ ਲੈ ਗਏ ਤੇ ਜਿਸ ਦਿਹਾੜੇ ਯਿਸੂ ਨੇ ਮਿੱਟੀ ਸਾਨ ਕੇ ਉਹਦੀਆਂ ਅੱਖਾਂ ਖੋਲੀਆਂ ਸਨ ਉਹ ਸਬਤ ਦਾ ਦਿਨ ਸੀ। ਫਿਰ ਫਰੀਸਿਆਂ ਨੇ ਉਹਨੂੰ ਪੁੱਛਿਆ ਤੂੰ ਕਿਸ ਤਰ੍ਹਾਂ ਬੀਨਾ ਹੋਇਆ। ਉਹਨੇ ਉਹਨਾਂ ਨੂੰ ਆਖਿਆ ਕਿ ਉਹਨੇ ਮੇਰੀਆਂ ਅੱਖਾਂ 'ਤੇ ਮਿੱਟੀ ਲਾਈ ਅਤੇ ਮੈਂ ਧੋ ਲਿੱਤਾ ਅਤੇ ਬੀਨਾ ਹੋ ਗਿਆ। ਬਸ ਬਾਜ਼ ਫਰੀਸੀ ਆਖਣ ਲੱਗੇ ਇਹ ਆਦਮੀ ਖੁਦਾ ਦੇ ਵੱਲੋਂ ਨਹੀਂ ਹੈ ਕਿਉਂਕਿ ਸੱਬਤ ਦੇ ਦਿਨ ਨੂੰ ਨਹੀਂ ਮੰਨਦਾ। ਮਗਰ ਬਾਜ਼ ਨੇ ਆਖਿਆ ਕਿ ਜੇ ਗੁਨਾਹਗਾਰ ਆਦਮੀ ਹੁੰਦਾ ਤਾਂ ਕਿਉਂ ਕਰ ਐਸੇ ਮੌਜੇ ਵਿਖਾ ਸਕਦਾ ਸੀ। ਬਸ ਉਹਨਾਂ ਵਿੱਚ ਇਖਤਲਾਫ ਹੋਇਆ ਅਤੇ ਉਹਨਾਂ ਫਿਰ ਉਸ ਅੰਨੇ ਨੂੰ ਆਖਿਆ ਕਿ ਉਹਨੇ ਜੇ ਤੇਰੀਆਂ ਅੱਖਾਂ ਖੋਲੀਆਂ ਤੇ ਉਹਦੇ ਹੱਕ ਵਿੱਚ ਤੂੰ ਕੀ ਕਹਿਣਾ ਹੈ। ਉਹਨੇ ਆਖਿਆ ਉਹ ਨਬੀ ਏ। ਲੇਕਿਨ ਯਹੂਦੀਆਂ ਨੂੰ ਯਕੀਨ ਨਾ ਆਇਆ ਕਿ ਇਹ ਅੰਨਾ ਸੀ ਤੇ ਬੀਨਾ ਹੋ ਗਿਆ ਜਦੋਂ ਤੱਕ ਉਹਨਾਂ ਨੇ ਉਹਦੇ ਮਾਂ ਬਾਪ ਨੂੰ ਜਿਹੜੇ ਬੀਨਾ ਹੋ ਗਿਆ ਸੀ ਬੁਲਾ ਕੇ ਉਹਨਾਂ ਕੋਲ ਪੁੱਛ ਨਾ ਲਿਆ ਕਿ ਕੀ ਇਹ ਤੁਹਾਡਾ ਬੇਟਾ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਅੰਨਾ ਪੈਦਾ ਹੋਇਆ ਸੀ, ਫਿਰ ਉਹ ਹੁਣ ਕਿਉਂ ਕਰ ਵੇਖਦਾ ਹੈ। ਉਹਦੇ ਮਾਂ ਬਾਪ ਨੇ ਜਵਾਬ ਵਿੱਚ ਆਖਿਆ ਅਸੀਂ ਜਾਣਦੇ ਹਾਂ ਕਿ ਇਹ ਸਾਡਾ ਬੇਟਾ ਹੈ ਅਤੇ ਅੰਨਾ ਪੈਦਾ ਹੋਇਆ ਸੀ, ਲੇਕਿਨ ਇਹ ਅਸੀਂ ਨਹੀਂ ਜਾਣਦੇ ਕਿ ਉਹ ਹੁਣ ਕਿਉਂ ਕਰ ਵੇਖਦਾ ਏ ਅਤੇ ਨਾ ਇਹ ਜਾਣਦੇ ਹਾਂ ਕਿ ਕਿੰਨੇ ਉਹਦੀਆਂ ਅੱਖਾਂ ਖੋਲੀਆਂ ਨੇ। ਉਹ ਤੇ ਬਾਲਗ ਏ, ਉਹਦੇ ਕੋਲ ਹੀ ਪੁੱਛੋ, ਉਹ ਆਪਣਾ ਹਾਲ ਤੁਹਾਨੂੰ ਆਪ ਦੱਸੇਗਾ। ਇਹ ਉਹਦੇ ਮਾਂ ਬਾਪ ਨੇ ਯਹੂਦੀਆਂ ਦੇ ਡਰ ਤੋਂ ਆਖਿਆ ਕਿਉਂਕਿ ਯਹੂਦੀ ਇਹ ਏਕਾ ਕਰ ਚੁੱਕੇ ਸਨ ਕਿ ਜੇ ਕੋਈ ਉਹਦੇ ਮਸੀਹ ਹੋਣ ਦਾ ਇਕਰਾਰ ਕਰੇ ਤੇ ਇਬਾਦਤ ਖਾਨੇ ਵਿੱਚੋਂ ਖਾਰਜ ਕੀਤਾ ਜਾਏ। ਇਸ ਵਾਸਤੇ ਉਹਦੇ ਮਾਂ ਬਾਪ ਨੇ ਆਖਿਆ ਕਿ ਉਹ ਬਾਲਗ ਏ, ਉਹਦੇ ਕੋਲ ਹੀ ਪੁੱਛੋ। ਬਸ ਉਹਨਾਂ ਨੇ ਉਸ ਸ਼ਖਸ ਨੂੰ ਜਿਹੜਾ ਅੰਨਾ ਸੀ ਦੁਬਾਰਾ ਬੁਲਾ ਕੇ ਆਖਿਆ ਕਿ ਖੁਦਾ ਦੀ ਤਮਜੀਦ ਕਰ, ਅਸੀਂ ਤਾਂ ਜਾਣਦੇ ਹਾਂ ਕਿ ਆਦਮੀ ਗੁਨਾਹਗਾਰ ਏ। ਉਹਨੇ ਆਖਿਆ ਮੈਂ ਨਹੀਂ ਜਾਣਦਾ ਕਿ ਉਹ ਗੁਨਾਹਗਾਰ ਏ ਜਾਂ ਨਹੀਂ, ਇੱਕ ਗੱਲ ਜਾਣਨਾ ਵਾ ਕਿ ਮੈਂ ਅੰਨਾ ਸਾਂ ਹੁਣ ਬੀਨਾ ਵਾਂ। ਫਿਰ ਉਹਨਾਂ ਨੇ ਉਹਨੂੰ ਆਖਿਆ ਕਿ ਉਹਨੇ ਤੇਰੇ ਨਾਲ ਕੀ ਕੀਤਾ, ਕਿਸ ਤਰ੍ਹਾਂ ਤੇਰੀਆਂ ਅੱਖਾਂ ਖੋਲੀਆਂ। ਉਹਨੇ ਉਹਨਾਂ ਨੂੰ ਜਵਾਬ ਦਿੱਤਾ ਮੈਂ ਤੇ ਤੁਹਾਨੂੰ ਕਹਿ ਚੁੱਕਿਆ ਵਾਂ ਤੇ ਤੁਸੀਂ ਨਾ ਸੁਣਿਆ, ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕਿ ਤੁਸੀਂ ਵੀ ਉਹਦੇ ਸ਼ਾਗਿਰਦ ਹੋਣਾ ਚਾਹੁੰਦੇ ਹੋ? ਉਹਨੂੰ ਬੁਰਾ ਭਲਾ ਆਖਣ ਲੱਗੇ ਤੇ ਆਖਿਆ ਕਿ ਤੂੰ ਹੀ ਉਹਦਾ ਸ਼ਾਗਿਰਦ ਹੋ, ਅਸੀਂ ਤੇ ਮੂਸਾ ਦੇ ਸ਼ਾਗਿਰਦ ਹਾਂ, ਅਸੀਂ ਜਾਣਦੇ ਹਾਂ ਕਿ ਖੁਦਾ ਨੇ ਮੂਸਾ ਦੇ ਨਾਲ ਕਲਾਮ ਕੀਤਾ ਏ, ਮਗਰ ਇਸ ਸ਼ਖਸ ਨੂੰ ਨਹੀਂ ਜਾਣਦੇ ਕਿ ਕਿੱਥੋਂ ਦਾ ਏ। ਉਸ ਆਦਮੀ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਇਹ ਤੇ ਤਾਜੁਬ ਵਾਲੀ ਗੱਲ ਏ ਕਿ ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਦਾ ਏ, ਹਾਲਾਂਕਿ ਉਹਨੇ ਮੇਰੀਆਂ ਅੱਖਾਂ ਖੋਲੀਆਂ ਨੇ। ਅਸੀਂ ਜਾਣਦੇ ਹਾਂ ਕਿ ਖੁਦਾ ਗੁਨਾਹਗਾਰਾਂ ਦੀ ਨਹੀਂ ਸੁਣਦਾ, ਲੇਕਿਨ ਜੇ ਕੋਈ ਖੁਦਾ ਪਰਸਤ ਹੋਵੇ ਤੇ ਉਹਦੀ ਮਰਜ਼ੀ ਤੇ ਟੁਰੇ ਤੇ ਉਹਦੀ ਸੁਣਦਾ ਏ। ਦੁਨੀਆਂ ਦੇ ਸ਼ੁਰੂ ਤੋਂ ਕਦੀ ਸੁਣਨ ਵਿੱਚ ਨਹੀਂ ਆਇਆ ਕਿ ਕਿਸੇ ਨੇ ਜਨਮ ਦੇ ਅੰਨੇ ਦੀਆਂ ਅੱਖਾਂ ਖੋਲੀਆਂ ਹੋਣ। ਜੇ ਇਹ ਸ਼ਖਸ ਖੁਦਾ ਦੇ ਵੱਲੋਂ ਨਾ ਹੁੰਦਾ ਤੇ ਕੁਝ ਨਾ ਕਰ ਸਕਦਾ। ਉਹਨਾਂ ਨੇ ਜਵਾਬ ਵਿੱਚ ਉਹਨੂੰ ਆਖਿਆ ਤੂੰ ਤੇ ਬਿਲਕੁਲ ਗੁਨਾਹਾਂ ਵਿੱਚ ਪੈਦਾ ਹੋਇਆ ਤੇ ਸਾਨੂੰ ਕੀ ਸਿਖਾਉਣਾ ਹੈ, ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਦਿੱਤਾ। ਯਿਸੂ ਨੇ ਸੁਣਿਆ ਕਿ ਉਹਨਾਂ ਨੇ ਉਹਨੂੰ ਬਾਹਰ ਕੱਢ ਦਿੱਤਾ ਤੇ ਜਦੋਂ ਉਹਨੂੰ ਮਿਲਿਆ ਤੇ ਆਖਿਆ ਕਿ ਤੂੰ ਖੁਦਾ ਦੇ ਬੇਟੇ ਤੇ ਇਮਾਨ ਲਿਆਨਾ? ਉਹਨੇ ਜਵਾਬ ਵਿੱਚ ਆਖਿਆ ਇਹ ਖੁਦਾਵਾਂ ਤੋਂ ਕੌਣ ਏ ਕਿ ਮੈਂ ਉਹਦੇ ਤੇ ਇਮਾਨ ਲਿਆਵਾਂ? ਯਿਸੂ ਨੇ ਉਹਨੂੰ ਆਖਿਆ ਤੂੰ ਉਹਨੂੰ ਵੇਖਿਆ ਏ ਤੇ ਜੋ ਤੇਰੇ ਨਾਲ ਗੱਲਾਂ ਕਰਦਾ ਉਹੀ ਏ। ਉਹਨੇ ਆਖਿਆ ਇਹ ਖੁਦਾਵਾਂ ਮੈਂ ਇਮਾਨ ਲਿਆਨਾ ਵਾਂ ਤੇ ਉਹਨੂੰ ਸਜਦਾ ਕੀਤਾ। ਯਿਸੂ ਨੇ ਆਖਿਆ ਮੈਂ ਦੁਨੀਆਂ ਵਿੱਚ ਅਦਾਲਤ ਵਾਸਤੇ ਆਇਆ ਵਾਂ ਤਾਂ ਕਿ ਜੋ ਨਹੀਂ ਵੇਖਦੇ ਉਹ ਵੇਖਣ ਤੇ ਜੋ ਵੇਖਦੇ ਨੇ ਉਹ ਅੰਨੇ ਹੋ ਜਾਣ। ਜੋ ਫਰੀਸੀ ਉਹਦੇ ਨਾਲ ਸਨ ਉਹਨਾਂ ਨੇ ਇਹ ਗੱਲਾਂ ਸੁਣ ਕੇ ਉਹਨੂੰ ਆਖਿਆ ਕਿ ਅਸੀਂ ਵੀ ਅੰਨੇ ਹਾਂ। ਯਿਸੂ ਨੇ ਉਹਨਾਂ ਨੂੰ ਆਖਿਆ ਕਿ ਜੇ ਤੁਸੀਂ ਅੰਨੇ ਹੁੰਦੇ ਤੇ ਗੁਨਾਹਗਾਰ ਨਾ ਠਹਿਰਦੇ, ਮਗਰ ਹੁਣ ਕਹਿੰਦੇ ਹੋ ਕਿ ਅਸੀਂ ਵੇਖਦੇ ਹਾਂ, ਬਸ ਤੁਹਾਡਾ ਗੁਨਾਹ ਕਾਇਮ ਰਹਿੰਦਾ ਏ। ਇਸ ਤਰ੍ਹਾਂ ਯਿਸੂ ਨੇ ਜਨਮ ਦੇ ਅੰਨੇ ਨੂੰ ਸ਼ਿਫਾ ਦਿੱਤੀ, ਬਿਨਾਈ ਬਖਸ਼ੀ, ਮਗਰ ਅਕਲ ਦੇ ਅੰਨਿਆਂ ਫਰੀਸੀਆਂ ਨੂੰ ਝਿੜਕਿਆ। ਯਹੂਦੀ ਮਜ਼ਹਬ ਦੇ ਇਹਨਾਂ ਠੇਕੇਦਾਰਾਂ ਦਾ ਰੂਹਾਨੀ ਅੰਨਾਪਨ ਜਿਸਮਾਨੀ ਅੰਨੇਪਨ ਤੋਂ ਵੀ ਜ਼ਿਆਦਾ ਸਖ਼ਤ ਸੀ। ਉਹ ਵੇਖ ਸਕਦੇ ਸਨ ਮਗਰ ਵੇਖਣਾ ਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਹੱਥਾਂ ਵਿੱਚ ਪੱਥਰ ਲਿੱਤੇ ਤਾਂ ਕਿ ਯਿਸੂ ਨੂੰ ਸੰਸਾਰ ਕਰਨ। ਉਹਨਾਂ ਫਰੀਸੀਆਂ ਅਤੇ ਦੂਜੇ ਮਜ਼ਹਬੀ ਲੋਕਾਂ ਨੇ ਆਪਣੇ ਅੰਦਰ ਅਕਲ ਦੇ ਦਰਵਾਜ਼ੇ ਬੰਦ ਕਰ ਲਿੱਤੇ ਸਨ ਤਾਂ ਕਿ ਯਿਸੂ ਦੇ ਹੱਕ ਵਿੱਚ ਹੱਕ ਨੂੰ ਨਾ ਪਹਿਚਾਣ ਸਕੀਏ। ਉਹ ਲੋਕ ਇਸ ਹਕੀਕਤ ਨੂੰ ਮੰਨਣ ਦੇ ਹੱਕ ਵਿੱਚ ਨਹੀਂ ਸਨ ਕਿ ਯਿਸੂ ਹੀ ਅਲ ਮਸੀਹ ਅਤੇ ਦੁਨੀਆਂ ਦਾ ਨੂਰ ਏ। ਉਹ ਇਮਾਨ ਲਿਆਉਣ ਨੂੰ ਤਿਆਰ ਹੀ ਨਾ ਸਨ ਅਤੇ ਯਿਸੂ ਦਾ ਵਜੂਦ ਹਜ਼ਰਤ ਇਬਰਾਹਿਮ ਨਬੀ ਤੋਂ ਪਹਿਲੇ ਸੀ, ਯਾਨੀ ਕਿ ਯਿਸੂ ਉਹ ਕਲਮਾ ਜਿਹੜਾ ਇਬਤਦਾ ਵਿੱਚ ਖੁਦਾ ਦੇ ਨਾਲ ਸੀ। ਉਹ ਇਸ ਹਕੀਕਤ ਨੂੰ ਜਾਣਨਾ ਹੀ ਨਾ ਚਾਹੁੰਦੇ ਸਨ। ਅੱਜ ਦੀ ਕਹਾਣੀ ਵਿੱਚ ਅਸੀਂ ਦੋ ਕਿਸਮ ਦੇ ਅੰਨੇ ਵੇਖੇ, ਇੱਕ ਅੱਖਾਂ ਤੋਂ ਅੰਨੇ ਅਤੇ ਦੂਜੇ ਅਕਲ ਦੇ ਅੰਨੇ। ਅਕਲ ਦਾ ਅੰਨਾ ਅੱਖਾਂ ਦੇ ਅੰਨੇ ਤੋਂ ਜ਼ਿਆਦਾ ਖਤਰਨਾਕ ਏ। ਅੱਖਾਂ ਦੇ ਅੰਨੇ ਹੋ ਕੇ ਤੁਸੀਂ ਜਹਾਨ ਦੀਆਂ ਚੀਜ਼ਾਂ ਨਹੀਂ ਵੇਖ ਸਕਦੇ, ਅਤੇ ਜੇ ਤੁਸੀਂ ਦਿਲੋ ਦਿਮਾਗ ਦੇ ਅੰਨੇ ਹੋ ਤਾਂ ਤੁਸੀਂ ਅਬਦੀਅਤ ਅਤੇ ਅਬਦੀ ਹਯਾਤੀ ਦੀ ਹਕੀਕਤ ਪਹਿਚਾਣ ਨਾ ਸਕੋਗੇ। ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਕਿ ਤਮਾਮ ਨਸਲੇ ਆਦਮ ਜਨਮ ਦੀ ਅੰਨੀ ਏ, ਯਾਨੀ ਲੋਕ ਅਕਲ ਦੇ ਵੀ ਅੰਨੇ ਅਤੇ ਦਿਲ ਦੇ ਵੀ ਅੰਨੇ ਨੇ। ਉਹਨਾਂ ਦੇ ਦਿਲੋ ਦਿਮਾਗ ਦੋਵੇਂ ਅੰਨੇ ਨੇ। ਆਦਮ ਦੇ ਗੁਨਾਹ ਦੇ ਸਬਬ ਅਸੀਂ ਸਭ ਗੁਨਾਹ ਦੀ ਤਾਰੀਕੀ ਅਤੇ ਜਹਾਲਤ ਦੇ ਨੇੜੇ ਵਿੱਚ ਪੈਦਾ ਹੁੰਦੇ ਹਾਂ। ਅਸੀਂ ਖੁਦਾ ਨੂੰ ਨਾ ਜਾਣਦੇ ਹਾਂ ਅਤੇ ਨਾ ਪਹਿਚਾਣਦੇ ਹਾਂ, ਅਤੇ ਸਾਡੀ ਫਿਤਰਤ ਵਿੱਚ ਖੁਦਾ ਦੀ ਖੁਦਾਈ ਦੀ ਤਮੰਨਾ ਵੀ ਨਹੀਂ ਹੈ। ਜਿਵੇਂ ਹੀ ਬੱਤੀ ਜਲੇ ਅਤੇ ਕਾਕਰੋਚ ਭੱਜ ਪੈਂਦੇ ਨੇ, ਇਸੇ ਤਰ੍ਹਾਂ ਅਸੀਂ ਇਨਸਾਨ ਖੁਦਾ ਦੇ ਕਲਾਮ ਦੇ ਨੂਰ ਤੋਂ ਕਿਨਾਰਾਕਸ਼ੀ ਕਰਦੇ ਅਤੇ ਤਾਰੀਕੀ ਵਿੱਚ ਜ਼ਿੰਦਗੀ ਗੁਜ਼ਾਰਨਾ ਪਸੰਦ ਕਰਦੇ ਹਾਂ ਅਤੇ ਇਸੇ 'ਤੇ ਕਿਨਾਇਤ ਕੀਤੇ ਬੈਠੇ ਰਹਿੰਦੇ ਹਾਂ। ਬੜੇ ਅਫਸੋਸ ਦੀ ਗੱਲ ਏ ਕਿ ਆਦਮ ਦੀ ਜ਼ਿਆਦਾ ਨਸਲ ਗੁਨਾਹ ਦੀ ਤਾਰੀਕੀ ਅਤੇ ਜਹਾਲਤ ਦੇ ਨੇੜੇ ਵਿੱਚ ਮਰ ਜਾਂਦੀ ਏ। ਵੁਲਫ ਕਹਿੰਦਾ ਹੈ ਕਿ ਇਲਮ ਤੋਂ ਪਹਿਲੇ ਬੇਇਲਮੀ ਤੁਹਾਨੂੰ ਮਾਰ ਦੇਵੇਗੀ। ਇਸੇ ਤਰ੍ਹਾਂ ਹੋਸੀਆ ਨਬੀ ਨੇ ਆਪਣੇ ਸਹੀਫੇ ਵਿੱਚ ਲਿਖਿਆ, ਹੋਸੀਆ ਬਾਬ 4 ਅਤੇ ਆਇਤ 1 ਅਤੇ 6 ਬਿਆਨ ਕਰਦੀ ਏ। ਖੁਦਾ ਦਾ ਕਲਾਮ ਸੁਣੋ, ਮੇਰੇ ਲੋਕ ਅਦਮੇ ਮਾਰਫਤ ਤੋਂ ਹਲਾਕ ਹੋਏ ਕਿਉਂਕਿ ਤੂੰ ਮਾਰਫਤ ਨੂੰ ਰੱਦ ਕੀਤਾ, ਇਸ ਲਈ ਮੈਂ ਵੀ ਤੈਨੂੰ ਰੱਦ ਕਰਾਂਗਾ। ਖੁਸ਼ੀ ਦੀ ਖ਼ਬਰ ਹੈ ਵੀ ਕਿ ਖੁਦਾ ਨਹੀਂ ਚਾਹੁੰਦਾ ਕਿ ਅਸੀਂ ਗੁਨਾਹ ਦੀ ਤਾਰੀਕੀ ਵਿੱਚ ਅਤੇ ਅਦਮੇ ਮਾਰਫਤ ਅਤੇ ਜਹਾਲਤ ਦੇ ਨੇਰਿਆਂ ਵਿੱਚ ਹਲਾਕ ਹੋਈਏ। ਇਸ ਲਈ ਉਹਨੇ ਖੁਦ ਸਾਡੀ ਦੁਨੀਆ ਵੇਖੀ ਅਤੇ ਯਿਸੂ ਮਸੀਹ ਨੂੰ ਭੇਜਿਆ। ਖੁਦਾਵੰਦ ਯਿਸੂ ਦੇ ਹੱਕ ਵਿੱਚ ਜ਼ਿਕਰੀਆ ਨਬੀ ਨੇ ਆਖਿਆ ਕਿ ਆਲਮੇ ਬਾਲਾ ਦਾ ਆਫਤਾਬ ਸਾਡੇ 'ਤੇ ਤਲੂ ਕਰੇਗਾ ਤਾਂ ਕਿ ਉਹਨਾਂ ਨੂੰ ਜਿਹੜੇ ਨੇਰੇ ਅਤੇ ਮੌਤ ਦੇ ਸਾਏ ਦੀ ਵਾਦੀ ਵਿੱਚ ਨੇ ਰੋਸ਼ਨੀ ਬਖਸ਼ੇ ਅਤੇ ਸਾਡੇ ਕਦਮਾਂ ਨੂੰ ਸਲਾਮਤੀ ਦੀ ਰਾਹ 'ਤੇ ਪਾਵੇ। ਲੂਕਾ ਬਾਬ 1 ਅਤੇ ਆਇਤ ਨੰਬਰ 79। ਨਬੀ ਰਾਤ ਨੂੰ ਰੋਸ਼ਨੀ ਕਰਨ ਵਾਲੇ ਸਿਤਾਰਿਆਂ ਦੀ ਮਾਨਿਤ ਸਨ, ਲੇਕਿਨ ਯਿਸੂ ਮਸੀਹ ਤਲੂ ਹੁੰਦੇ ਹੋਏ ਆਫਤਾਬ ਦੀ ਮਾਨਿਤ ਏ। ਜੋ ਉਹਦੇ 'ਤੇ ਇਮਾਨ ਲਿਆਉਂਦੇ ਨੇ ਉਹ ਉਹਨਾਂ ਦੀ ਖਾਤਰ ਨੂਰ ਅਤੇ ਜ਼ਿੰਦਗੀ ਬਣ ਕੇ ਆਇਆ ਹੈ। ਸਾਡੀ ਦੁਨੀਆ ਨੂੰ ਰੋਸ਼ਨ ਕਰਨ ਵਾਸਤੇ ਖੁਦਾ ਨੇ ਕਿੰਨੇ ਆਫਤਾਬ ਬਣਾਏ, ਸਿਰਫ ਇੱਕ। ਗੁਨਾਹ ਦੀ ਤਾਰੀਕੀ ਅਤੇ ਦੋਜ਼ਖ ਦੇ ਅਬਦੀ ਅਜ਼ਾਬ ਤੋਂ ਨਜਾਤ ਦੇਵਣ ਵਾਸਤੇ ਖੁਦਾ ਨੇ ਆਸਮਾਨ ਤੋਂ ਕਿੰਨੇ ਨਜਾਤ ਦਹਿੰਦਾ ਭੇਜੇ, ਸਿਰਫ ਇੱਕ। ਫਿਰ ਵੀ ਨਸਲੇ ਆਦਮ ਵਿੱਚ ਜ਼ਿਆਦਾ ਲੋਕਾਂ ਨੂੰ ਇਹਦਾ ਪਤਾ ਹੀ ਨਹੀਂ, ਜਿਸ ਦੀ ਵਜ੍ਹਾ ਤੋਂ ਹਜੇ ਤੱਕ ਵੀ ਗੁਨਾਹ ਦੀ ਤਾਰੀਕੀ ਵਿੱਚ ਡੁੱਬੇ ਪਏ ਨੇ। ਇਹੀ ਵਜ੍ਹਾ ਯਿਸੂ ਮਸੀਹ ਦੇ ਹੱਕ ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਕਿ ਨੂਰ ਤਾਰੀਕੀ ਵਿੱਚ ਚਮਕਦਾ ਅਤੇ ਤਾਰੀਕੀ ਨੇ ਉਹਨੂੰ ਕਬੂਲ ਨਾ ਕੀਤਾ। ਉਹ ਦੁਨੀਆਂ ਵਿੱਚ ਸੀ ਅਤੇ ਦੁਨੀਆਂ ਉਹਦੇ ਵਸੀਲੇ ਤੋਂ ਪੈਦਾ ਹੋਈ ਅਤੇ ਦੁਨੀਆਂ ਨੇ ਉਹਨੂੰ ਨਾ ਪਹਿਚਾਣਿਆ। ਯੂਹੰਨਾ ਦੀ ਇੰਜੀਲ ਬਾਬ 1 ਅਤੇ ਆਇਤ ਨੰਬਰ 5 ਅਤੇ 10। ਅਜ਼ੀਜ਼ ਦੋਸਤੋ, ਕੀ ਖੁਦਾਵੰਦ ਯਿਸੂ ਨੇ ਤੁਹਾਡੇ ਦਿਲੋ ਦਿਮਾਗ ਦੀਆਂ ਅੱਖਾਂ ਖੋਲੀਆਂ ਨੇ, ਜਾਂ ਤੁਸੀਂ ਹਜੇ ਤੱਕ ਗੁਨਾਹ ਅਤੇ ਬੇਇਲਮੀ ਦੇ ਸਮੁੰਦਰ ਵਿੱਚ ਉਗੋਤੇ ਖਾਵਣ ਡਿਓ? ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਸ਼ੁਕਰੀਆ। ਖੁਦਾ ਨੇ ਚਾਹਿਆ ਤਾਂ ਅਗਲੇ ਪ੍ਰੋਗਰਾਮ ਵਿੱਚ ਅਸੀਂ ਇੰਜੀਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਾਂਗੇ ਅਤੇ ਵੇਖਾਂਗੇ ਕਿ ਕਿਸ ਤਰ੍ਹਾਂ ਆਫਤਾਬ ਦੁਨੀਆਂ ਨੂੰ ਰੋਸ਼ਨੀ ਅਤੇ ਜ਼ਿੰਦਗੀ ਦਿੰਦਾ ਹੈ, ਅਤੇ ਜਿਸ ਤਰ੍ਹਾਂ ਆਫਤਾਬ ਇਹ ਰੋਸ਼ਨੀ ਅਤੇ ਜ਼ਿੰਦਗੀ ਦਿੰਦਾ ਹੈ, ਇਸੇ ਤਰ੍ਹਾਂ ਖੁਦਾ ਦਾ ਜਲਾਲ ਯਿਸੂ ਵਿੱਚੋਂ ਨਿਕਲਦਾ ਅਤੇ ਬਹੁਤਿਆਂ ਨੂੰ ਨਿਜਾਤ ਦੇਣ ਦਾ ਤੇ ਅਬਦੀ ਜ਼ਿੰਦਗੀ ਅਤਾ ਕਰਦੇ। ਤੁਸੀਂ ਖੁਦਾਵੰਦ ਯਿਸੂ ਦੀਆਂ ਗੱਲਾਂ ਤੇ ਧਿਆਨ ਕਰਦੇ ਰਹੋ, ਖੁਦਾ ਤੁਹਾਨੂੰ ਬਰਕਤ ਦੇਵੇ। ਹੁਣ ਯਿਸੂ ਦੀ ਆਵਾਜ਼ ਸੁਣੋ। ਯੋਹੰਨਾ ਬਾਬ 8 ਤੇ ਆਇਤ 12 ਦੱਸਦੀ ਏ, ਦੁਨੀਆਂ ਦਾ ਨੂਰ ਮੈਂ ਵਾਂ, ਜਿਹੜਾ ਮੇਰੀ ਪੈਰਵੀ ਕਰੇਗਾ ਉਹ ਨੇਰੇ ਵਿੱਚ ਨਾ ਟੁਰੇਗਾ ਬਲਕਿ ਜ਼ਿੰਦਗੀ ਦਾ ਨੂਰ ਪਾਏਗਾ। ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043 110, यानी 0341 3043 110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।